एक ओंकार सपनो करता पुरख निरपहो निर्वैर अकाल मुहूर्त अजुने सैपं गुरुप्रसाद कृपा करो दीन के दाते कृपा करो दीन के दाते मेरा गुण अवगुण ना विचारो कोई माटी का क्या तुप है स्वामी मानस की गत यही मैं तान दीवान तू है मेरे स्वामी मैं तुद आगे अरदास मैं होर थाऊं नहीं जिस पे करूं बेनंती मेरा दुख सुख तुझ ही पास सतनाम श्री वाहे गुरु जी श्री राव महला पंजवा घर सतवा तेरे भरोसे प्यारे मैं लाड लडाया भूले चुके बारक तू हर पिता माया सुहेला कहन कहावन तेरा बिखम पावन रहाओ हाँ मान तान करूं तेरा हाँ जानू आपा सब ही मद सब ते बाहर बेमोहताज बापा पिता हाँ जानू नाही तेरी कवन जुगता बंधन मुकत संतो मेरी राखे ममता पहे किरपाल ठाकुर रहो आवन जाना गुर मिल नानक पार ब्रह्म पछाणा पहे किरपाल ठाकुर रहो आवन जाना गुर मिल नानक पार ब्रह्म पछाणा वाहिगुरु जी का खालसा वाहिगुरु जी की फतेह धन 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 श्री गुरु ग्रंथ साहिब सचे पातशाह दी पावन पवित्र हजूरी विच जुड़ बैठे सत्कारयोग गुरु सवारे सतसंगी जनों गुरशब्द की विचार तो पहला अपनिया मन बिरतियां नूं प्रभु चरणा नाल जोड़न की कोशिश करिए आपो अपना हिरदा करिए एकागर तां जो इस समय दियां हाजरियां प्रभु हजूरी विच प्रवान होण कोई रसना बिरथी न रहे सारियां संगतां लवाओ हाजरी मन बिरती नूं टिकाओ एकाग्र चित होवो ते उचारण करो जी सतनाम वाहे गुरु ਧੰਨ ਗੁਰੂ ਗ੍ਰੰਥ ਸਾਹਿਬ ਦਾਤਾਰ ਸਤਿਗੁਰ ਦੀਆਂ ਖੁਸ਼ੀਆਂ ਨਾਲ ਇੱਕ ਵਾਰੀ ਫਿਰ ਆਪਣੀਆਂ ਝੋਲੀਆਂ ਭਰੋ, ਸਾਰੇ ਜਪੋ ਜੀ ਸਤਨਾਮ ਵਾਹਿਗੁਰੂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਪਾਵਨ ਸ਼ਬਦ, ਜਿਸ ਸ਼ਬਦ ਦੀਆਂ ਕੁਝ ਪੰਕਤੀਆਂ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਵਿੱਚ ਸਾਂਝੀ ਕਰ ਚੁੱਕੇ ਹਾਂ। ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਹਉ ਮਾਣ ਤਾਣ ਕਰੂੰ ਤੇਰਾ, ਹਉ ਜਾਨੂੰ ਆਪਾ, ਸਭ ਹੀ ਮੱਧ ਸਭੈ ਤੇ ਬਾਹਰ, ਬੇਮੁਤਾਜ ਬਾਪਾ। ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ, ਤੂੰ ਮੇਰਾ ਬਾਪ ਹੈ, ਤੂੰ ਮੇਰਾ ਪਿਤਾ ਹੈ। ਤੇ ਕਹਿਣ ਲੱਗੇ, ਪਿਤਾ ਬੜਾ ਪਿਆਰਾ, ਖਿਮਾ ਕਰਿਓ, ਅਕਾਲ ਪੁਰਖ ਵਾਹਿਗੁਰੂ ਹੀ ਪਿਤਾ ਪਿਆਰਾ ਨਹੀਂ, ਪਿਤਾ ਤੇ ਸੰਸਾਰ ਜਗਤ ਵਿੱਚ ਵੀ ਹੈ, ਸੰਸਾਰੀ ਪਿਤਾ ਉਹ ਵੀ ਪਿਆਰਾ। ਪਰ ਉਹਦੇ ਵਾਸਤੇ ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਨੇ ਵਰਤਿਆ, ਕਹਿੰਦੇ ਤੂੰ ਐਸਾ ਬਾਪ ਹੈ ਵੀ ਤੂੰ ਬੇਮੁਥਾਜ ਹੈ, ਤੂੰ ਕਿਸੇ ਦਾ ਮੁਥਾਜ ਨਹੀਂ ਹੈ, ਤੂੰ ਕਿਸੇ ਦਾ ਗੁਲਾਮ ਨਹੀਂ ਹੈ, ਤੂੰ ਕਿਸੇ ਦੇ ਅਧੀਨ ਨਹੀਂ ਹੈ। ਕਿਸੇ ਅੱਗੇ ਝੋਲੀ ਨਹੀਂ ਅੱਡਦਾ, ਕਿਸੇ ਅੱਗੇ ਹੱਥ ਨਹੀਂ ਜੋੜਦਾ, ਕਿਸੇ ਕੋਲੋਂ ਮੰਗਦਾ ਨਹੀਂ, ਕਿਸੇ ਅੱਗੇ ਤਲੀ ਨਹੀਂ ਅੱਡਦਾ। ਤੇ ਦੂਸਰਾ ਪੱਖ, ਸਾਰਾ ਸੰਸਾਰ ਉਹਦੇ ਅੱਗੇ ਝੋਲੀ ਅੱਡਦਾ, ਉਹ ਕਿਸੇ ਅੱਗੇ ਨਹੀਂ। ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਸਾਰੀ ਖਲਕਤ ਦਾ ਦਾਤਾ, ਸਾਰੇ ਸੰਸਾਰ ਨੂੰ ਰਿਜ਼ਕ ਦੇਣ ਵਾਲਾ ਦਾਤਾਰ ਸਤਿਗੁਰੂ ਕਹਿੰਦੇ ਨੇ, ਬੇਮੁਤਾਜ ਬਾਪਾ। ਤੂੰ ਬੇਮੁਤਾਜ, ਇਹਦਾ ਅਰਥ ਹੈ ਬੇਮੁਥਾਜ, ਕਿਸੇ ਦਾ ਮੁਥਾਜ ਨਹੀਂ ਹੈ, ਤੂੰ ਕਿਸੇ ਦੇ ਅਧੀਨ ਨਹੀਂ ਹੈ, ਕਿਸੇ ਦਾ ਗੁਲਾਮ ਨਹੀਂ ਹੈ, ਸਾਰਿਆਂ ਦੇ ਵਿੱਚ ਵੀ ਰਹਿਣਾ ਤੇ ਸਾਰਿਆਂ ਤੋਂ ਬਾਹਰ ਵੀ ਰਹਿਣਾ। ਸਭ ਹੀ ਮੱਧ ਸਭੈ ਤੇ ਬਾਹਰ, ਸਭ ਹੀ ਮੱਧ, ਮੱਧ ਦਾ ਅਰਥ ਮੰਮਾ ਧੱਦਾ ਮੱਧ, ਸਾਰਿਆਂ ਦੇ ਵਿੱਚ, ਜਿੱਥੇ ਧੱਦੇ ਨਾਲ ਮੱਧ ਸ਼ਬਦ ਆਵੇ ਉੱਥੇ ਇਹਦਾ ਅਰਥ ਵਿੱਚ, ਜਿਸੇ ਦੱਦੇ ਨਾਲ ਆਵੇ ਮੰਮਾ ਦੱਦਾ ਮੱਧ ਉੱਥੇ ਇਹਦਾ ਅਰਥ ਨਸ਼ਾ। ਬੋਲ ਨਾ ਜਾਣੇ ਮਾਇਆ ਮੱਧ ਮਾਤਾ, ਮੱਧ ਮੰਮਾ ਦੱਦੇ ਨਾਲ ਨਸ਼ਾ, ਸਭ ਹੀ ਮੱਧ ਧੱਦੇ ਨਾਲ ਵਿੱਚ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸ਼ੁਰੂ ਤੋਂ ਵਿਚਕਾਰ ਅਖੀਰ ਵਿੱਚ। ਆਦ ਮੱਧ ਜੋ ਅੰਤ ਨਿਭਾ ਹੈ, ਸੋ ਸਾਜਨ ਮੇਰਾ ਮਨ ਚਾਹੈ। ਉੱਥੇ ਮੱਧ ਦਾ ਅਰਥ ਵਿੱਚ, ਵਿਚਕਾਰ। ਸਭ ਹੀ ਮੱਧ ਸਭੈ ਤੇ ਬਾਹਰ, ਤੂੰ ਸਾਰਿਆਂ ਦੇ ਵਿੱਚ ਵੀ ਹੈ ਤੇ ਸਾਰਿਆਂ ਤੋਂ ਬਾਹਰ ਵੀ ਹੈ, ਭਾਵ ਮਨੁੱਖ ਦੇ ਅੰਦਰ ਵੀ ਪ੍ਰਭੂ ਤੇਰਾ ਵਾਸਾ ਤੇ ਦਿਸ ਦੇ ਬਾਹਰਲੇ ਸੰਸਾਰ ਵਿੱਚ ਵੀ ਤੂੰ ਵੱਸਦੈ। ਬੇਮੁਤਾਜ ਬਾਪਾ, ਤੂੰ ਸਾਡਾ ਬਾਪ ਹੈ ਤੇ ਬੇਮੁਤਾਜ। ਹਉ ਮਾਣ ਤਾਣ ਕਰੂੰ ਤੇਰਾ, ਹੇ ਬੇਮੁਥਾਜ ਬਾਪ, ਮੈਂ ਮਾਣ ਕਰਦਾ, ਮੈਂ ਤਾਣ ਰੱਖਦਾ ਤੇ ਇੱਕ ਤੇਰਾ, ਤੇਰੇ ਉੱਤੇ ਮੈਨੂੰ ਮਾਣ ਹੈ, ਤੇਰਾ ਹੀ ਮੈਨੂੰ ਤਾਣ ਹੈ। ਤੁਝੇ ਉੱਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ, ਤੂੰ ਮੇਰਾ ਬਹੁਮਾਣ ਕਰਤੇ, ਤੂੰ ਮੇਰਾ ਬਹੁਮਾਣ। ਹਉ ਮਾਣ ਤਾਣ ਕਰੂੰ ਤੇਰਾ, ਤੇਰੇ ਉੱਤੇ ਕਿਉਂ ਮਾਣ ਰੱਖਦਾ, ਤੈਨੂੰ ਹੀ ਆਪਣਾ ਤਾਣ ਬਲ ਕਿਉਂ ਸਮਝਣਾ? ਕਿਉਂਕਿ ਮਹਾਰਾਜ ਕਹਿੰਦੇ, ਹਉ ਜਾਨੂ ਆਪਾ, ਹਉ ਜਾਨੂ ਆਪਾ, ਮੈਂ ਤੈਨੂੰ ਆਪਣਾ ਸਮਝਦਾ, ਬਗਾਨਾ ਨਹੀਂ, ਮੈਂ ਤੈਨੂੰ ਆਪਣਾ ਸਮਝਦਾ ਹਾਂ। ਤੇ ਜਿਹਨੂੰ ਆਪਣਾ ਸਮਝੀਏ ਨਾ, ਇਹ ਗੱਲ ਧਿਆਨ ਚ ਰੱਖਿਓ, ਕੋਈ ਬੜਾ ਪਿਆਰਾ ਮਿੱਤਰ ਹੋਵੇ, ਬੜਾ ਨਜ਼ਦੀਕੀ ਰਿਸ਼ਤੇਦਾਰ ਹੋਵੇ, ਜਿਸ ਦੇ ਨਾਲ ਸਾਡੀ ਦਿਲੀ ਸਾਂਝ ਹੋਵੇ, ਜਿਹੜਾ ਸਾਡਾ ਜਿਗਰੀ ਮਿੱਤਰ ਹੋਵੇ, ਹੋਵੇ ਬੜਾ ਪਿਆਰਾ ਤੇ ਹੋਵੇ ਬੜਾ ਮਹਾਨ, ਆਪਾਂ ਸਹਿਜ ਸੁਭਾਏ ਕਹਿ ਦਿੰਦੇ ਹਾਂ ਪਿਆਰ ਦੇ ਵਿੱਚ ਭਾਈ ਇਹਦੇ ਤੇ ਮੈਨੂੰ ਬੜਾ ਮਾਣ ਹੈ, ਇਹਦੇ ਤੇ ਮੈਨੂੰ ਬੜਾ ਮਾਣ ਹੈ। ਕਈਆਂ ਗੱਲਾਂ ਦਾ ਮਾਣ ਹੋ ਸਕਦਾ ਭਾਈ ਇਹਨੂੰ ਮੈਂ ਆਹ ਕੰਮ ਆਖਾਂ ਤੇ ਕਰ ਸਕਦਾ, ਭਾਈ ਇਹਦੇ ਤੇ ਮੈਨੂੰ ਬੜਾ ਮਾਣ ਹੈ, ਆਹ ਗੱਲ ਮੈਂ ਇਹਨੂੰ ਆਖਾਂ ਤੇ ਇਹ ਮੇਰੇ ਅੱਗੇ ਨਾ ਨਹੀਂ ਕਰ ਸਕਦਾ, ਮੈਨੂੰ ਇਹਦੇ ਤੇ ਬੜਾ ਮਾਣ ਹੈ। ਭਾਈ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਨੇ ਮੈਨੂੰ ਤੇਰੇ ਤੇ ਮਾਣ ਹੈ। ਜਿਹੜੇ ਭਗਤ ਨੇ ਨਾ, ਇੱਕ ਗੱਲ ਖਿਆਲ ਚ ਰੱਖਣੀ, ਜਿਹੜੇ ਭਗਤ ਜਨ ਨੇ ਨਾ, ਬੰਦਗੀ ਕਰਨ ਵਾਲੇ, ਨਾਮ ਸਿਮਰਨ ਅਭਿਆਸੀ, ਉਹ ਮਾਲਕ ਪ੍ਰਭੂ ਨੂੰ ਵੀ ਕਹਿੰਦੇ ਨੇ ਮੈਨੂੰ ਤੇਰੇ ਉੱਤੇ ਮਾਣ ਆ। ਕਿਉਂ? ਕਿਉਂਕਿ ਜਿਹੜਾ ਕਾਰਜ ਵੀ ਮੈਂ ਤੈਨੂੰ ਕਹਿੰਦਾ ਤੂੰ ਸਿਰੇ ਚਾੜ ਦੇਣਾ, ਜੋ ਵੀ ਤੇਰੇ ਦਰ ਤੋਂ ਮੰਗਣਾ ਵਾ ਤੂੰ ਮੇਰੀ ਝੋਲੀ ਭਰ ਦੇਣਾ, ਜੋ ਵੀ ਤੇਰੇ ਦਰ ਦੇ ਉੱਤੇ ਆਣ ਕੇ ਮੈਂ ਆਖਦਾ ਆ, ਬਚਨ ਕਰਦਾ ਆ, ਕਹਿੰਦੇ ਉਹ ਸੱਤ ਹੋ ਜਾਂਦਾ, ਤੂੰ ਮੇਰੀ ਹਰ ਗੱਲ ਸੁਣਦਾ ਆ, ਮੇਰੀ ਹਰ ਗੱਲ ਵੇਖਦਾ ਆ। ਤੇ ਨਿਰੰਕਾਰ ਵਾਹਿਗੁਰੂ ਜਦੋਂ ਵੀ ਮੈਂ ਝੋਲੀ ਅੱਡਾਂ, ਅਰਦਾਸ ਕਰਾਂ, ਬਿਨੇ ਕਰਾਂ, ਤੂੰ ਮੇਰੀ ਅਰਦਾਸ ਸੁਣ ਕੇ ਮੇਰੇ ਦਿਲ ਦੀ ਇੱਛਾ ਪੂਰੀ ਕਰਦਾ, ਇਸ ਕਰਕੇ ਮੈਨੂੰ ਤੇਰੇ ਤੇ ਮਾਣ ਹੈ। ਸਭ ਤੋਂ ਵੱਡਾ ਬਲ ਤੂੰ ਹੈ, ਸਭ ਤੋਂ ਵੱਡੀ ਸ਼ਕਤੀ ਤੂੰ ਹੈ, ਕਿਉਂਕਿ ਤੇਰੇ ਵਰਗਾ ਮਾਣ, ਤੇਰੇ ਵਰਗਾ ਬਲ, ਤੇਰੇ ਵਰਗਾ ਫਖਰ ਮੈਂ ਸੰਸਾਰ ਵਿੱਚ ਕਿਸੇ ਹੋਰ ਦੂਸਰੇ ਤੇ ਕਰ ਹੀ ਨਹੀਂ ਸਕਦਾ, ਇਸ ਕਰਕੇ ਨਹੀਂ ਕਰ ਸਕਦਾ ਕਿ ਤੇਰੇ ਤੁੱਲ ਦੁਨੀਆ ਵਿੱਚ ਹੈ ਕੋਈ ਨਹੀਂ, ਤੇਰਾ ਸ਼ਰੀਕ ਕੋ ਨਾ ਹੈ, ਕੋਈ ਹੈ ਹੀ ਨਹੀਂ ਜਿਸ ਵੱਲ ਹੱਥ ਕਰਕੇ ਆ, ਤੇਰਾ ਸ਼ਰੀਕ ਕੋ ਨਾਹੀ, ਜਿਸ ਨੂੰ ਲਵੇ ਲਾਏ ਸੁਣਾਇਆ, ਤੁਧ ਜੇਵਡ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਪਾਇਆ। ਇੱਕ ਜਗ੍ਹਾ ਤੇ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਚ ਫੈਸਲਾ ਹੀ ਕਰ ਦਿੱਤਾ, ਕਿਸ ਵੱਲ ਹੱਥ ਕਰਕੇ ਆਖਾਂ ਕਿ ਆ ਤੇਰੇ ਵਰਗਾ ਹੈ, ਉਹਦੇ ਉੱਤੇ ਹੀ ਮਾਣ, ਉਹਦੇ ਉੱਤੇ ਹੀ ਤਾਣ, ਉਹਦੇ ਉੱਤੇ ਹੀ ਫਖਰ ਕਿਉਂ ਆ। ਸਾਹਿਬ ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਪਰਮਾਤਮਾ ਦਾ ਸਾਰਿਆਂ ਨਾਲੋਂ ਵੱਡਾ ਗੁਣ ਇਹ ਹੈ, ਗੁਣ ਤੇ ਉਹਦੇ ਚ ਬਹੁਤ ਨੇ, ਗੁਣ ਤੇ ਉਹਦੇ ਵਰਣਨ ਹੀ ਨਹੀਂ ਕੀਤੇ ਜਾ ਸਕਦੇ, ਗੁਣ ਤੇ ਉਹਦੇ ਕਥਨ ਹੀ ਨਹੀਂ ਕੀਤੇ ਜਾ ਸਕਦੇ, ਪਰ ਕਹਿਣ ਲੱਗੇ ਉਹਦਾ ਸਾਰਿਆਂ ਤੋਂ ਵੱਡਾ ਗੁਣ ਇਹ ਵੇ ਕਿ ਨਾ ਉਹਦੇ ਵਰਗਾ ਅੱਜ ਤੱਕ ਕੋਈ ਹੋਇਆ ਤੇ ਨਾ ਉਹਦੇ ਵਰਗਾ ਆਉਣ ਵਾਲੇ ਸਮੇਂ ਚ ਕੋਈ ਹੋਏਗਾ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ, ਗੁਣ ਇਹੋ ਉਹਦਾ ਸਭ ਤੋਂ ਵੱਡਾ ਇਹ ਗੁਣ ਹੈ, ਹੋਰ ਨਾ ਹੀ ਕੋਏ ਕਿ ਉਹਦੇ ਵਰਗਾ ਹੋਰ ਕੋਈ ਸੰਸਾਰ ਵਿੱਚ ਨਹੀਂ। ਕਹਿੰਦੇ ਉਹਦੇ ਵਰਗਾ ਸੰਸਾਰ ਚ ਹੋਰ ਕੋਈ ਨਹੀਂ ਦੀ ਗੱਲ ਤੇ ਇੱਕ ਪਾਸੇ ਰਹੀ, ਦਾਤਾ ਜੀ ਕਹਿੰਦੇ ਨਾ ਕੋ ਹੋਵਾ ਨਾ ਕੋ ਹੋਏ, ਨਾ ਅੱਜ ਤੱਕ ਕੋਈ ਸੰਸਾਰ ਚ ਹੋਇਆ ਤੇ ਨਾ ਆਉਣ ਵਾਲੇ ਸਮੇਂ ਚ ਉਹਦੇ ਜੈਸਾ ਕੋਈ ਹੋਏਗਾ। ਇਸ ਲਈ ਐਸੇ ਪ੍ਰਭੂ ਤਾਈ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਹਉ ਮਾਣ ਤਾਣ ਕਰੂੰ ਤੇਰਾ, ਹਉ ਜਾਨੂੰ ਆਪਾ, ਮੈਂ ਤੈਨੂੰ ਆਪਣਾ ਸਮਝਦਾ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੂੰ। ਸਾਹਿਬ ਸੱਚੇ ਪਾਤਸ਼ਾਹ ਤੇ ਬਾਣੀ ਚ ਇੱਥੋਂ ਤੱਕ ਕਹਿ ਗਏ, ਉਹ ਤੇ ਕਹਿੰਦੇ ਨੇ ਹਉ ਤੇਰਾ ਤੂੰ ਹਮਾਰਾ, ਜੁਗ ਮੈਂ ਰਾਮ ਨਾਮ ਨਿਸਤਾਰਾ, ਤੂੰ ਸਾਡਾ ਆ ਅਸੀਂ ਤੇਰੇ ਆ। ਪਰ ਖਿਮਾ ਕਰਿਓ, ਇਹ ਰੱਬ ਦੀ ਬੰਦਗੀ ਨਾਮ ਸਿਮਰਨ ਵਿੱਚ ਜੁੜਿਆਂ ਹੋਇਆਂ ਦੀ ਗੱਲ ਆ, ਜਿਹੜੇ ਆਮ ਸੰਸਾਰੀ ਲੋਕ ਨੇ ਨਾ ਉਹਨਾਂ ਦੇ ਬਾਰੇ ਵੀ ਸਾਹਿਬ ਨੇ ਬਾਣੀ ਚ ਜ਼ਿਕਰ ਕੀਤਾ, ਉਹਨਾਂ ਦੇ ਬਾਰੇ ਦਾਤਾ ਜੀ ਕਹਿੰਦੇ ਸਭ ਕਿਸ ਆਪਣਾ ਇੱਕ ਰਾਮ ਪਰਾਇਆ, ਆ ਧਨ ਮੇਰਾ ਦੌਲਤ ਮੇਰੀ, ਆ ਧੀਆਂ ਪੁੱਤ ਮੇਰੇ, ਆ ਪਤਨੀ ਮੇਰੀ, ਆ ਪਤੀ ਮੇਰਾ, ਆ ਮਾਂ ਪਿਓ ਮੇਰਾ, ਜ਼ਮੀਨ ਜਾਇਦਾਦ ਮੇਰੀ, ਘਰ ਬਾਰ ਮੇਰਾ, ਦੌਲਤ ਮੇਰੀ, ਆ ਅਹੁਦਾ ਰੁਤਬਾ ਮੇਰਾ, ਆ ਦੇਸ਼ ਮੇਰਾ, ਸ਼ਹਿਰ ਮੇਰਾ, ਰਾਜ ਮੇਰਾ। ਕਹਿੰਦੇ ਸਾਰੇ ਦਾ ਸਾਰਾ ਕੁਝ ਆਪਣਾ ਤੇ ਜਿਹਨੇ ਸਾਰਾ ਕੁਝ ਦਿੱਤਾ ਉਹ ਪਰਾਇਆ ਹੋ ਗਿਆ, ਸਭ ਕਿਸੇ ਆਪਣਾ ਇੱਕ ਰਾਮ ਪਰਾਇਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਪ੍ਰਭੂ ਇਹ ਸਾਰਾ ਜਗਤ ਵੀ ਤੇਰਾ, ਇਹਦੇ ਵਿੱਚੋਂ ਵੀ ਤੂੰ ਦਿਸਦੈ, ਮੈਂ ਵੀ ਤੇਰਾ ਕਿਉਂਕਿ ਮੇਰੇ ਅੰਦਰ ਵੀ ਤੂੰ ਬੈਠਾ। ਤੇ ਕਹਿਣ ਲੱਗੇ ਤੂੰ ਸਾਡਾ ਤੇ ਅਸੀਂ ਤੇਰੇ, ਬਦੋ ਕੀ ਨਾ ਹੋਡ ਮਾਧੋ ਮੋਹ ਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ, ਖੇਲ ਪਰਿਓ ਹੈ ਤੋ ਸਿਓ, ਹਉ ਮਾਣ ਤਾਣ ਕਰੂੰ ਤੇਰਾ, ਹਉ ਜਾਨੂੰ ਆਪਾ, ਮੈਂ ਤੈਨੂੰ ਆਪਣਾ ਸਮਝਦਾ, ਤੂੰ ਮੇਰਾ ਆਪਣਾ ਹੈ। तो साहब सच्चे पातशाह कहने लगे, सब ही मद सब ते बाहर बेमोताज बापा। तो बेमोताज है सारियां दे विच भी है ते दिस दे संसार विच भी तू है। पिता हो जानो नाही तेरी कमन जुगता। कहंदे मैनू इस गल दा पता ही नहीं है। पिता हो जानो नाही, हे मेरे पिता हे मेरे बाप, मैं ये गल जानता ही नहीं हां। पुछया केड़ी गल? तेरी कमन जुगता, तैनू मिलन दी जुगत केड़ी है, तैनू मिलन दा ढंग केड़ा, तेरी प्राप्ति दा रस्ता केड़ा, तेरी प्राप्ति दा राह की है। कहंदे मैनू इस जुगत दा पता ही नहीं, केड़े ढंग नाल तैनू पाया जा सकदा, केड़े ढंग नाल तेरी प्राप्ति हो सकदी है। तेरी कमन जुगता, क्योंकि मेरी अपनी चतराई, मेरी अपनी सियाणप, मेरी अपनी बुद्ध, मेरी अपनी अकल इथों तक पहुंच ही नहीं सकती कि तैनू किवें पाया जा सकता। तैनू पाउण दी आ जुगत है, तैनू पाउण दा आ ढंग है। जे मैं आ काम करा ते तेरी प्राप्ति हो सकती है, जे मैं आ काम करा ते तेरी प्राप्ति हो सकती है। जदों आप आखांगे मैं आ काम करांगा ते तेरी प्राप्ति हो सकती है, जिथे मैं मेरी उथे वह नहीं हैगा। ਕਿਵੇਂ ਕਰਿਓ? ਆਪਣੀਆਂ ਚਤਰਾਈਆਂ ਨਾਲ, ਆਪਣੀਆਂ ਸਿਆਣਪਾਂ ਨਾਲ ਉਹਦੀ ਪ੍ਰਾਪਤੀ ਨਹੀਂ। ਜਿਹੜਾ ਬੰਦਾ ਇਹ ਗੱਲ ਆਖੇ ਨਾ ਕਿ ਮੈਨੂੰ ਪਤਾ ਆ ਕਿ ਉਹਨੂੰ ਪ੍ਰਭੂ ਨੂੰ ਕਿਵੇਂ ਪਾਇਆ ਜਾ ਸਕਦਾ, ਜਿਹੜਾ ਕਹਿੰਦਾ ਮੈਨੂੰ ਪਤਾ ਆ ਉਹਨੂੰ ਕਿਵੇਂ ਪਾਇਆ ਜਾ ਸਕਦਾ, ਸਮਝ ਲੈਣਾ ਉਹਨੂੰ ਕੁਝ ਵੀ ਨਹੀਂ ਪਤਾ। ਜਿਹੜਾ ਆਖੇ ਨਾ ਮੈਨੂੰ ਪਤਾ ਆ, ਜਿਹੜਾ ਕਹਿੰਦਾ ਮੈਨੂੰ ਪਤਾ ਆ, ਸਮਝ ਲੈਣਾ ਉਹਨੂੰ ਕੁਝ ਵੀ ਨਹੀਂ ਪਤਾ। ਸਾਹਿਬ ਨੇ ਬਾਣੀ ਚ ਫੈਸਲਾ ਕਰ ਦਿੱਤਾ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਆ ਨਾ, ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ, ਹੋਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਰੱਬ ਦੇ ਨੇੜੇ ਵੱਸਦੇ ਨੇ ਪਰ ਕਿਸੇ ਨੂੰ ਦੱਸਦੇ ਨਹੀਂ, ਭੇਤ ਨਹੀਂ ਦਿੰਦੇ। ਕਾਹੇ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੇ ਛੁਪਾਇਓ। ਪਿਤਾ ਹੋ ਜਾਨੋ ਨਾਹੀ ਤੇਰੀ ਕਮਨ ਜੁਗਤਾ। ਤੈਨੂੰ ਮਿਲਣ ਦੀ ਜੁਗਤ ਕਿਹੜੀ, ਤੈਨੂੰ ਮਿਲਣ ਦਾ ਢੰਗ ਕਿਹੜਾ, ਮੈਨੂੰ ਨਹੀਂ ਪਤਾ। ਤੇ ਨਾਲ ਦੀ ਪੰਕਤੀ ਚ ਕਹਿੰਦੇ, ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। ਬੰਧਨ ਮੁਕਤ ਸੰਤੋ, ਹੇ ਸੰਤ ਜਨੋ, ਉਹ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਫਿਰ ਵੀ ਮੈਨੂੰ ਸੰਸਾਰ ਦੇ ਬੰਧਨਾਂ ਤੋਂ, ਸੰਸਾਰ ਦੇ ਵਿਸ਼ਿਆਂ ਵਿਕਾਰਾਂ ਤੋਂ ਉਹ ਮੁਕਤ ਕਰ ਦੇਣ ਵਾਲਾ, ਖਲਾਸੀ ਦੇ ਦੇਣ ਵਾਲਾ ਆ। ਕਿਉਂ? ਕਿਉਂਕਿ ਮੇਰੀ ਰੱਖ ਹੈ ਮਮਤਾ। ਇੱਥੇ ਮਮਤਾ ਦਾ ਅਰਥ ਪਤਾ ਕੀ ਜੇ? ਇੱਥੇ ਮਮਤਾ ਦਾ ਅਰਥ ਆ ਅਪਣੱਤ। ਮੇਰੀ ਰੱਖ ਹੈ ਮਮਤਾ, ਉਹ ਪਰਮਾਤਮਾ ਦੇ ਪ੍ਰਤੀ ਜਿਹੜੀ ਮੇਰੇ ਮਨ ਦੇ ਵਿੱਚ ਅਪਣੱਤ ਪੈਦਾ ਹੋ ਗਈ ਆ ਨਾ ਕਿ ਤੂੰ ਮੇਰਾ ਆਪਣਾ ਆ। ਕਹਿੰਦੇ ਉਹ ਇਸ ਗੱਲ ਦਾ ਕਰਕੇ ਵੀ ਮੇਰੀ ਰਾਖੀ ਕਰਦਾ ਹੈ, ਮੇਰੀ ਰੱਖਿਆ ਕਰਦਾ ਹੈ, ਕਿਉਂਕਿ ਮੈਂ ਦਾਅਵੇ ਨਾਲ ਉਹਨੂੰ ਕਹਿੰਦਾ ਕਿ ਮੇਰਾ ਤੂੰ ਹੈ ਤੇ ਮੈਂ ਤੇਰਾ ਹਾਂ, ਤੇਰੇ ਤੋਂ ਬਿਨਾਂ ਮੇਰਾ ਸੰਸਾਰ ਚ ਹੋਰ ਕੋਈ ਨਹੀਂ। ਕਹਿੰਦੇ ਇਸ ਕਰਕੇ ਉਹਨੂੰ ਮੇਰੀ ਰੱਖਿਆ ਕਰਨੀ ਪੈਂਦੀ ਹੈ, ਇਸ ਕਰਕੇ ਉਹਨੂੰ ਮੇਰੀ ਰਾਖੀ ਕਰਨੀ ਪੈਂਦੀ ਹੈ। ਫਿਰ ਧਿਆਨ ਨਾਲ ਇਹਦਾ ਅਰਥ ਸਰਵਣ ਕਰ ਲੈਣ, ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ। ਕਹਿਣ ਲੱਗੇ ਉਹ ਬੰਧਨਾਂ ਤੋਂ ਮੁਕਤ ਕਰਨ ਵਾਲਾ ਹੈ, ਵਿਸ਼ਿਆਂ ਵਿਕਾਰਾਂ ਤੋਂ ਮੈਨੂੰ ਛੁਡਾਉਣ ਵਾਲਾ ਹੈ। ਕਿਉਂ? ਕਿਉਂਕਿ ਮੇਰੀ ਰੱਖ ਹੈ ਮਮਤਾ। ਮੈਂ ਨਿਰੰਕਾਰ ਵਾਹਿਗੁਰੂ ਨੂੰ ਆਪਣਾ ਸਮਝਿਆ ਹੈ। ਮਮਤਾ ਦਾ ਅਰਥ ਆਪਣਾ, ਮਮਤਾ ਦਾ ਅਰਥ ਹੀ ਇਹ ਹੁੰਦਾ। ਸੰਸਾਰਿਕ ਮਮਤਾ ਦੀ ਜਦੋਂ ਗੱਲ ਕਰਦੇ ਆ ਮਹਾਰਾਜ, ਉਦੋਂ ਕਹਿੰਦੇ ਇਹਨੂੰ ਛੱਡ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਸੰਸਾਰਕ ਮਾਇਆ ਦੀ ਮਮਤਾ ਵਾਸਤੇ ਕਹਿੰਦੇ ਆ ਕਿ ਇਹ ਮਾਇਆ ਦੀ ਮਮਤਾ ਬਿਨਾਂ ਦੰਦਾਂ ਤੋਂ ਹੀ ਸੰਸਾਰ ਨੂੰ ਸਮੂਲਚੇ ਨਿਗਲੀ ਜਾਂਦੀ ਆ, ਮਨੁੱਖ ਖਾਈਦਾ ਜਾ ਰਿਹਾ ਆ। ਕਹਿੰਦੇ ਜੇ ਮਮਤਾ ਅਪਣੱਤ ਰੱਖਣੀ ਆ, ਕਹਿੰਦੇ ਮਾਲਕ ਦੇ ਨਾਲ ਰੱਖ। ਜਿਵੇਂ ਸੰਸਾਰਕ ਆਸਾਂ ਦੀ ਗੱਲ ਕੀਤੀ ਨਾ ਕਿ ਆਸਾ ਮਨਸਾ ਸਗਲ ਤਿਆਗ ਹੈ, ਸੰਸਾਰਕ ਝੂਠੀਆਂ ਆਸਾਂ, ਮੋਹ ਮਾਇਆ ਦੀਆਂ ਆਸਾਂ, ਤੇ ਜਦੋਂ ਰੱਬ ਦੀ ਗੱਲ ਕੀਤੀ ਉਦੋਂ ਕਹਿੰਦੇ ਆਸ ਪਿਆਸੀ ਫਿਰ ਕਹਿ ਤਾਈ, ਜਿਉਂ ਚਾਤਰ ਕਬੂ ਦੇ ਰਹੇ, ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ਼ ਪ੍ਰਭ ਮੇਰੇ। ਹੈ ਉਹ ਵੀ ਆਸ। ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਦਾਸ, ਆਸ ਲਗ ਜੀਵੋ ਚਿਰ ਭਇਓ
दर्शन देखे। यह निर्मल आस है, यह पवित्र आस है, यह परमात्मा दे दर्शनां दी आस है। कागा करंग टंडोलिया सगला खाया मास, ए दो नैना मत छुओ पिर देखण की आस, वो भी आस है, पिर देखण की आस है। इसे तरह जदों मोह माया ते पदार्थां दी ममता दी गल करदे ने, महाराज कहिंदे इहनूं छड्ड ममता अपनात, ए धन मेरा है, माया मेरी है, पदार्थ मेरे, मैं इकट्ठा कीता ए धन, मैं माया जोड़ी, ए ममता है। महाराज कहिंदे परमात्मा दी ममता रख, ओ मेरा, प्रभु मेरा, निरंकार वाहिगुरु मेरा, परमेश्वर मेरा, ओ मेरा राखा, ओ मैनू जन्म देण वाला, परमात्मा मैनू रिजक देण वाला, परमात्मा मेरी पालना करन वाला, परमात्मा मैनू धन दौलत देण वाला, परमात्मा मेरा कारोबार चलाउण वाला, परमात्मा मेरी अरदास सुनन वाला, परमात्मा मेरियां झोलियां भरन वाला, परमात्मा मैनू धीआं पुत्तां ते औलाद दी दात देण वाला, परमात्मा मैनू हर तरह दा रिजक पहुंचाउण वाला, परमात्मा मेरे ते तमाम बख्शियां करन वाला, परमात्मा मेरे वर्गे अकिरत घण नूं पालन वाला। यह गल्लां रब नाल करिया कर, परमेश्वर दे बारे च करिया कर। अंतर हो गया ना हुण ममता दा, परमात्मा प्रति ऐसी भावना तेरे दिल च हो गई। ते कहिंदे जदों तू इस तरह दीआं बातां अपना दिल करके, मन करके, हिरदा करके, अंतर आत्मा विच्चों तेरे ये गल्लां निकलन गईआं, ते पता की होएगा? दाता जी कहिंदे फिर वो प्रभु जिहड़ा ना, कहिंदे मेरी हर थां ते राखी करदा है। जदों ऐसी भावना मेरे अंदरों उजागर हुंदी है, दाता जी कहिंदे हे संत जनों, ओ परमात्मा मेरे तमाम बंधना नूं कट देंदा ते मैनूं विशियां विकारां तों मुक्त कर देंदा है। इस पंक्ति का यह अर्थ है, बंधन मुक्त संतो मेरी राखे ममता। फिर वो अपना बिरदो का सुभा जड़ा ना उन्हू चेते रखता, क्योंकि परमात्मा का सुभा है दया करनी, परमात्मा का सुभा है कृपा करनी, परमात्मा का सुभा है बख्शिश करनी। गुरु नानक साहब ते उहदे सुभा दे बारे च इथों तक कह गए गुरु नानक महाराज, वो कहिंदे एते कूकर हौ बेगाना, भौंका इस तन ताई, भगत हीन नानक जे होएगा ता खसमे ना हो ना जाई। एडा वधिया सुभा हो रोदे तो बिना किदा हो सकता है, किड्डी निम्रता वाली दलील गुरु नानक देव साहब ने दिती। दाता जी पता की आखदे, कहन लगे जिवें एक मोहल्ले दे विच ना बहुत सारे कूकर हुंदे ने, कूकर दा अर्थ कुत्ते, एक मोहल्ले दे विच बहुत सारे कूकर होण, कुत्ते होण, ते उस मोहल्ले दे विच कोई बगाने मोहल्ले दा, बगानी कलोनी दा कुत्ता आ जाए ते ओ सारे पता की करदे ने, ओदे वल वेख वेख के ना ते भौंकदे आ, उहनूं वढण पैंदे ने। ओहदा कारण भई तू साडे महल्ले च किधर आ गया, भई इत्थे ते असीं रहिंदे आ। आम तौर ते पिंडां च ऐसा जां कई कलोनियां च ऐसा हुंदा, वो किन्ने सारे कुत्ते इकट्ठे होके वह बेचारा फस जांदा कल्ला आके उहनां च। हुण की हुंदा, वह जिहड़ा इकल्ला बगाने महल्ले चों आके ते ओपरी थां ते फस गया ना उहनां च, वह भी थोड़ा थोड़ा भौंकदा है। वह ज्यादा जने ने, वह बहुते है ते वह बेचारा डरदा उहनां कोलों, पर थोड़ा थोड़ा वह भी भौंकदा है। ते उहदे भौंकण दा कारण पता की है, वह जिहड़ा इकल्ला बेचारा फस गया ना उन्हां बगाने महल्ले दे कुत्तियां च आके, वह इस करके भौंकदा वा भी ये मैनू ना वढण, ये मैनू कट्टण ना, किते दब ना लैण मैनू, ये इस करके भौंकदा ना भी मेरा बचा हो जाए, अपने आप नूं बचाउण वास्ते थोड़ा थोड़ा भौंकदा है। हुण गुरु नानक साहब की कहिंदे, ये पंक्ति आप सारे नूं याद होएगी, एते कूकर हौ बेगाना, भौंका इस तन ताई, भगत हीन नानक जे होएगा ता खसमे ना उन जाई। सतगुर कहिंदे प्रभु मेरी भी यह हालत हो गई है, मेरी भी हालत यह बन गई है। कि कहिंदे दुनिया दे विच ना, संसार दे विच विकारां रूपी कुत्ते पहले ही बड़े तुरे फिरदे सी, काम
क्रोध लोभ मोह हंकार निंदया चुगली द्वैष ईरखा धोखा फरेब छल कपट ए पहला ही दुनिया च बथेरे ते कहंदे हुण होया की आ कहंदे मैं इन्हां च ना बगाना आण के ते फस गया मैं इन्हां च बगाना फस गया आके ते ए जिन्ने विकार ने जिन्ने विशियां रूपी कुत्ते आ ना ए मैनू वड्ढण पैंदे सारे है ना असर सारिया ते कोई कामी है कोई क्रोधी है कोई लोभी है कोई हंकारी है कोई होमे च गरसिया कोई मोह च जकड़िया कोई धोखा तो फरेब छल कपट निंदिया चुगली द्वैष ईरखा च कहने सारे मैनू वड्ढण पैंदे आ मैं बगाना फस गया आके ते हुण की कहंदे कहंदे थोड़ी थोड़ी सिफत सलाह मैं भी करदा तेरी कादे वास्ते इन्हां तों बचण वास्ते इन्हां तों बचण वास्ते कि इह जिहड़े विकार विशे ने ना इह मैनू ना वड्ढण मेरे ते मतलब असर ना पाउण थोड़ी थोड़ी सिफत सलाह नाम जपना भजन बंदगी करनी मैं भी करदा पर इन्हां तों बचण वास्ते भी इह मैनू ना कट्टण इन्हां तों बचाव हो जाए मेरा एते कूकर हाउ बेगाना भौंका इस तन ताई इस तन ताई का मतलब इस तन नू इस शरीर देही नू इन्हां तों विकारां तों बचाउण वास्ते ते दूसरी पंक्ति च बड़ी सोहणी गल कहिंदे भगतहीण नानक जे होएगा कहिंदे जे मैं भगती तों हीणा वी होवांगा ना जे मैं प्रभु भगती तो सखना भी होवांगा तो कहने मैनू कोई फिक्र नहीं है पता क्यों ता खसमे ना होना जाई तेरा ना है साडा खसम ते कहंदे खसम वाला सुभा किवें छड देगा खसम का सुभा हुंदा राखी करनी खसम का सुभा हुंदा रखिया करनी खसम का सुभा हुंदा बांह फड़नी खसम का सुभा हुंदा दुख वेले सुख वेले मदद करनी ते कहन लगे मैनू भरोसा वा के तू मेरे सिर ते मेरा खसम मेरा मालक मेरा प्रभु बैठा है कहन लगे तेरा सुभा आ दया करनी कृपा करनी ते कहंदे तेरा दया वाला बख्शिश वाला सुभा जेड़ा ओ ते खत्म नहीं ना हो गया इस करके हे प्रभु जी हे निरंकार वाहे गुरु फिर तू अपने खसम वाला सुभा चेते रख प्रभु जी ओ खसमाना कर प्यारे बुरे भले हम थारे थारेदार तुंदा तेरे साधु महात्मा तुरया जांदन कई बार दास ने तुहाडे नाल बचन सांझा कीता है साधु महात्मा बाजार च तुरया जांदा ते कमरे की छत दे उते ना एक औरत एक इस्त्री पान खांदी पई ते उहने पान खा के थले थुकिया ते उह जिहड़ा थुक सी ना गंद उह साधु महात्मा दे नेड़े आण के पिया ते साधु फकीर ने उपर नूं मूंह करके आख्या भाई बीबा भैने जरा ध्यान नाल बई थल्लेओं दी लोक लंघदे आ इस करके थल्ले थुकना नहीं गंद थल्ले नहीं सुटना ध्यान नाल बई वो जड़ी औरत सी ना उन्हें समझिया कि यह फकीर जड़ा इन्हें मेरी बेइज्जती कीती आ वो अपने पति नूं कहिंदी आओ जड़ा फकीर कहिंदी बाजार च तुरिया जांदा ना उन्हें मैनू बुरा भला बोलिया उन्हें मैनू माड़ा बोलिया आ ते फड़ो जरा पुछो इनू जाके पति उहदा घरवाला कहिंदा ठीक है उस वेले पौड़ियां उतरिया भज के गया वह फकीर नूं कहिंदा तू इदां आख्या ओए मेरी घरवाली नूं कुछ वह बेचारा हथ बन के कहिंदा भी मैं ते कोई सिख्या दित्ती है भाई मैं ते सिख्या दित्ती मैं थोड़ा कुछ किया वह गुस्से च सी वह जिहड़ा घरों आया वह गुस्से क्रोध दे विच उहने गले तो फड़ लिया बेचारे फकीर नूं एक दो चार धक्के मार दिते वह फकीर चुपया कहिंदा भी तेरे कोल माती इन्नी है भाई दो चार धक्के मार के वापस मुड़िया ना जदों हुण अपने घर जाके घरवाली नूं दसणा भी मैं उहनूं धक्के मार के आया जदों जल्दी जल्दी पौड़ियां चढ़दा पिया ना जदों अखीरली पौड़ी दे उत्ते पैर रखण लगा ते पैर फिसल गया ऐसा पैर फिसलिया पौड़ियां दे उत्ते टिकिया ही नहीं थल्लड़ली पौड़ी तक आके साध संगत गिर गया ऐसा गिरिया मुड़ परत के सह नहीं आया खत्म हो गया काम
ਉਹ ਔਰਤ ਭੱਜ ਕੇ ਆਈ, ਦੌੜ ਕੇ ਆਈ, ਉਹਨੇ ਵੇਖਿਆ ਸਾਹ ਪ੍ਰਾਣ ਹੀ ਕੋਈ ਨਹੀਂ ਰਹਿ ਗਿਆ। ਉਸ ਇਸਤਰੀ ਔਰਤ ਦੇ ਮਨ ਚ ਆਇਆ ਵੀ ਮੈਂ ਉਸ ਫਕੀਰ ਨੂੰ ਮਾੜਾ ਬੁਰਾ ਭਲਾ ਕਿਹਾ, ਇਹਦੇ ਕੋਲੋਂ ਵੀ ਉਹਨੂੰ ਕਹਾਇਆ, ਇਹਦਾ ਫਲ ਹੀ ਮਿਲਿਆ ਉਹਨਾਂ। ਉਹ ਤੇ ਹੁਣ ਉੱਥੇ ਆਏ ਨਾ, ਔਰਤ ਜਿਹੜੀ ਸੀ ਨਾ ਦੌੜ ਕੇ ਉਸ ਫਕੀਰ ਦੇ ਕੋਲ ਗਈ, ਉਹ ਮਹਾਤਮਾ ਦੇ ਕੋਲ, ਉਹਨੂੰ ਮਹਾਤਮਾ ਨੂੰ ਹੱਥ ਜੋੜੇ ਜਾ ਕੇ, ਭਾਈ ਮਹਾਤਮਾ ਜੀ ਮੇਰੇ ਕੋਲ ਗਲਤੀ ਹੋ ਗਈ, ਉਹ ਤੇ ਨੁਕਸਾਨ ਹੀ ਬੜਾ ਹੋ ਗਿਆ ਮੇਰੇ ਪਤੀ ਦੀ, ਤੇ ਮੌਤ ਹੀ ਹੋ ਗਈ। ਉਹ ਫਕੀਰ ਕਹਿੰਦਾ ਵੀ ਬੀਬਾ ਮੈਂ ਤੇ ਕੁਝ ਨਹੀਂ ਕਿਹਾ, ਉਹ ਮੈਨੂੰ ਧੱਕੇ ਵੀ ਮਾਰ ਕੇ ਗਿਆ, ਕਈ ਕੁਝ ਉਹਨੇ ਕਿਹਾ ਵੀ ਹੈ, ਮੈਂ ਤਾਂ ਵੀ ਉਹਨੂੰ ਕੁਝ ਨਹੀਂ ਕਿਹਾ। ਉਹ ਕਹਿੰਦੀ ਜੀ ਇਹ ਹੋ ਸਕਦਾ ਤੁਹਾਡਾ ਕਰਕੇ ਹੀ ਇਸ ਤਰ੍ਹਾਂ ਹੋਇਆ ਹੋਵੇ, ਸਾਨੂੰ ਖਿਮਾ ਕਰੋ। ਉਸ ਫਕੀਰ ਨੇ ਇੱਕ ਗੱਲ ਬੜੀ ਪਿਆਰੀ ਆਖੀ, ਉਹ ਕਹਿੰਦਾ ਬੀਬਾ ਮੈਂ ਤੇ ਕੁਝ ਨਹੀਂ ਕੀਤਾ, ਅਸਲ ਗੱਲ ਕਹਿੰਦਾ ਇਹ ਆ ਵੀ ਇਹ ਤੇ ਖਸਮਾਂ ਖਸਮਾਂ ਦੀ ਲੜਾਈ ਆ, ਕਹਿੰਦਾ ਇਹ ਤੇ ਖਸਮਾਂ ਖਸਮਾਂ ਦੀ ਲੜਾਈ ਆ, ਮੈਂ ਤੇ ਕੁਝ ਨਹੀਂ ਕੀਤਾ। ਕਹਿੰਦਾ ਮੈਂ ਤੇ ਤੈਨੂੰ ਉਪਦੇਸ਼ ਦਿੱਤਾ ਸੀ, ਕੋਈ ਸਿੱਖਿਆਦਾਇਕ ਗੱਲ ਦੱਸੀ ਸੀ, ਤੂੰ ਨਹੀਂ ਮੰਨੀ, ਤੂੰ ਆਪਣੇ ਖਸਮ ਪਤੀ ਨੂੰ ਆਖਿਆ ਵੀ ਇਹਨੂੰ ਕੁਝ ਕਹਿ ਫਕੀਰ ਨੂੰ, ਤੇਰਾ ਖਸਮ ਆਇਆ, ਉਹ ਮੈਨੂੰ ਚਾਰ ਧੱਕੇ ਮਾਰ ਗਿਆ। ਕਹਿੰਦੇ ਇਹ ਗੱਲ ਮੇਰੇ ਖਸਮ ਨੂੰ ਚੰਗੀ ਨਹੀਂ ਲੱਗੀ। ਉਹ ਫਕੀਰ ਕਹਿੰਦਾ ਮੇਰਾ ਵੀ ਖਸਮ ਹੈਗਾ, ਮੇਰੇ ਸਿਰ ਤੇ ਵੀ ਮੇਰਾ ਕੋਈ ਮਾਲਕ ਆ, ਪ੍ਰਭੂ ਪਰਮਾਤਮਾ ਵਾਹਿਗੁਰੂ। ਕਹਿੰਦਾ ਇਹ ਤੇ ਖਸਮਾਂ ਖਸਮਾਂ ਦੀ ਲੜਾਈ ਆ ਬੀਬੀ, ਤੇਰਾ ਖਸਮ ਆਇਆ ਮੈਨੂੰ ਧੱਕੇ ਮਾਰ ਗਿਆ। ਕਹਿੰਦੇ ਇਹ ਧੱਕੇ ਮਾਰਨੇ ਮੇਰੇ ਖਸਮ ਨੂੰ ਚੰਗੇ ਨਹੀਂ ਲੱਗੇ। ਕਹਿੰਦੇ ਮੇਰੇ ਖਸਮ ਨੂੰ ਨਹੀਂ ਚੰਗਾ ਲੱਗਾ ਤੇ ਮੇਰੇ ਖਸਮ ਨੇ ਤੇਰੇ ਘਰ ਦਾ ਟੈਂਟਾ ਹੀ ਮੁਕਾਤਾ ਸਾਰਾ। ਕਹਿੰਦਾ ਲੜਾਈ ਉਹਨਾਂ ਦੀ, ਆਪਣਾ ਦੁੱਖ ਤੇ ਕੋਈ ਕਸੂਰ ਨਹੀਂ ਨਾ, ਇਹ ਤੇ ਉਹਨਾਂ ਦੀ ਆਪਸ ਚ ਆ ਗੱਲ, ਮੈਂ ਨਹੀਂ ਕਿਸੇ ਨੂੰ ਕੁਝ ਵੀ ਆਖਿਆ ਨਾ ਮੈਂ ਕਹਿਣਾ। ਚੌਪਈ ਸਾਹਿਬ ਦਾ ਪਾਠ ਕਰਦੇ ਹੋ ਨਾ, ਰਹਿ ਰਾਸ ਦੇ ਪਾਠ ਚ ਵੀ ਆਪਾਂ ਪੜ੍ਹਦੇ ਹਾਂ ਸ਼ਾਮ ਨੂੰ ਚੌਪਈ, ਸਵੇਰੇ ਵੀ ਪਾਠ ਕਰਦੇ। ਚੌਪਈ ਸਾਹਿਬ ਚ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਜਿਹੜੇ ਸੰਤ ਜਾਣੇ ਆ ਨਾ, ਕਹਿੰਦੇ ਸੰਤਾਂ ਨੂੰ ਦਿੱਤਾ ਹੋਇਆ ਦੁੱਖ ਰੱਬ ਨੂੰ ਦਿੱਤਾ ਹੋਇਆ ਦੁੱਖ ਹੈ, ਸੰਤਨ ਦੁੱਖ ਪਾਏ ਤੇ ਦੁਖੀ। ਜਦੋਂ ਰੱਬ ਦਾ ਪਿਆਰਾ ਸੰਤ ਦੁਖੀ ਹੋਵੇ, ਕਹਿੰਦੇ ਸਮਝ ਲਓ ਇਹ ਦੁੱਖ ਰੱਬ ਨੂੰ ਨਹੀਂ ਹੁੰਦਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਸਤਿਗੁਰ ਕੀ ਕਹਿੰਦੇ ਨੇ, ਏਤੇ ਕੂਕਰ ਹਉ ਬੇਗਾਨ, ਭੌਂਕਾਂ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏ ਗਾ ਤਾਂ ਖਸਮੇ ਨਾ ਨਾ ਜਾਏ। ਤੇਰਾ ਖਸਮ ਵਾਲਾ ਸੁਭਾਅ ਖਤਮ ਨਹੀਂ ਹੋ ਗਿਆ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਬਖਸ਼ਿਸ਼ ਦਾ ਭੰਡਾਰਾ, ਤੂੰ ਸਾਡੀ ਬਾਂਹ ਫੜਨ ਵਾਲਾ। ਮਹਾਰਾਜ ਕਹਿ ਰਹੇ ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ। ਹੇ ਸੰਤ ਜਨੋ, ਉਹ ਪਰਮਾਤਮਾ ਮੈਨੂੰ ਬੰਧਨਾਂ ਤੋਂ, ਵਿਕਾਰਾਂ ਵਿਸ਼ਿਆਂ ਦੇ ਬੰਧਨਾਂ ਤੋਂ ਮੁਕਤ ਕਰਨ ਵਾਲਾ, ਖਲਾਸ ਕਰਨ ਵਾਲਾ ਆ, ਇਸ ਕਰਕੇ ਉਹ ਮੇਰੀ ਕੀਤੀ ਹੋਈ ਅਪਣੱਤ, ਮੇਰਾ ਕੀਤਾ ਹੋਇਆ ਉਹਦੇ ਨਾਲ ਪਿਆਰ ਜਿਹੜਾ, ਉਹਦੇ ਕਰਕੇ ਉਹ ਪਰਮਾਤਮਾ ਆਪਣੇ ਸੁਭਾਅ ਤੇ ਆਪਣੇ ਬਿਰਧ ਦੀ ਲੱਜ ਰੱਖਣ ਵਾਲਾ ਆ, ਇਸ ਕਰਕੇ ਉਹ ਮੇਰੀ ਬਾਂਹ ਫੜ ਕੇ ਤੇ ਮੇਰਾ ਆਪਣਾ ਬਣ ਜਾਂਦਾ। ਆਖਿਆ ਨਾ ਭਗਤ ਸ਼ੇਖ ਫਰੀਦ ਸਾਹਿਬ ਨੇ, ਕਹਿੰਦੇ ਜੇ ਪ੍ਰਭੂ ਨੂੰ ਮਿਲਣਾ ਹੀ ਨਾ ਤੇ ਕੀ ਕਰ। ਕਹਿੰਦੇ ਪ੍ਰਭੂ ਤੈਨੂੰ ਮਿਲਣ ਵਾਸਤੇ ਦਿਲ ਕਰਦਾ, ਕੀ ਕਰੀਏ। ਉਹ ਕਹਿੰਦਾ ਜੇ ਮੈਨੂੰ ਮਿਲਣਾ ਹੀ ਨਾ ਤੇ ਆਪਣੇ ਆਪ ਨੂੰ ਸਵਾਰ ਲੈ, ਸੋਹਣਾ ਬਣਾ ਲੈ। ਸੋਹਣਾ ਹੈ ਆਤਮਿਕ ਜੀਵਨ ਕਰਕੇ, ਮਨ ਹਿਰਦਾ ਕਰਕੇ ਆਪਣੇ ਆਪ ਨੂੰ ਸੋਹਣਾ ਬਣਾ ਲਾ। ਕਹਿੰਦੇ ਜੇ ਮੈਂ ਆਪਣੇ ਆਪ ਨੂੰ ਸਵਾਰ ਲਿਆ ਤੇ ਤੂੰ ਮਿਲ ਪਏਗਾ, ਤੇ ਪ੍ਰਭੂ ਜੇ ਤੂੰ ਮਿਲ ਪਵੇ ਤੇ ਫਿਰ ਕੀ ਹੋਏਗਾ। ਕਹਿੰਦੇ ਫਿਰ ਤੈਨੂੰ ਸੁੱਖ ਮਿਲੇਗਾ। ਕਹਿਣ ਲੱਗੇ ਮੈਂ ਆਪਣੇ ਆਪ ਨੂੰ ਸਵਾਰਿਆ ਤੇ ਤੂੰ ਮਿਲਿਆ। ਕਹਿੰਦੇ ਤੂੰ ਮਿਲਿਆ ਤੇ ਮੈਨੂੰ ਸੁੱਖ ਮਿਲ ਗਿਆ। ਤੇ ਕਹਿਣ ਲੱਗੇ ਪ੍ਰਭੂ ਜੇ ਮੈਂ ਆਪਣਾ ਤਨ, ਆਪਣਾ ਮਨ, ਆਪਣਾ ਧਨ ਸਾਰੇ ਦਾ ਸਾਰਾ ਕੁਝ ਹੀ ਤੇਰੇ ਹਵਾਲੇ ਕਰਦੇ ਹਾਂ ਤੇ ਫਿਰ ਕੀ ਹੋਏਗਾ। ਤੇ ਕਹਿਣ ਲੱਗੇ ਮੇਰਾ ਮਾਲਕ ਮੈਨੂੰ ਕਹਿੰਦਾ ਜੇ ਤੂੰ ਸਾਰੇ ਦਾ ਸਾਰਾ ਮੇਰਾ ਬਣ ਜਾਏ ਨਾ, ਤੇ ਕਹਿੰਦੇ ਆ ਸਾਰੇ ਦਾ ਸਾਰਾ ਜਗਤ ਤੇਰਾ ਹੋ ਜਾਏਗਾ, ਸਾਰਾ ਸੰਸਾਰ ਤੇਰਾ ਹੋਏਗਾ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਿਸ ਕਹਿ ਘਰ ਦੀ ਬਾਣ ਹਰ ਹੋਵੇ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ, ਤਿਸ ਕੋ ਤਲਕੀ ਕਿਸੇ ਦੀ ਨਾਈ, ਹਰ ਦੀ ਬਾਣ ਸਭ ਆਣ ਪੈਰੀ ਪਾਇਆ। ਕਹਿੰਦੇ ਜਿਸ ਦੇ ਹਿਰਦੇ ਘਰ ਵਿੱਚ ਪ੍ਰਭੂ ਤੂੰ ਵੱਸਦਾ ਹੈ ਨਾ, ਸਾਰਾ ਜਗਤ ਉਹਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ। ਵੇਖੋ ਕਿੱਡੀ ਕਮਾਲ ਦੀ ਗੱਲ ਹੈ, ਗੁਰੂ ਦੇ ਚਰਨਾਂ ਤੇ ਝੁਕਣਾ, ਪ੍ਰਭੂ ਦੇ ਦਰ ਦੇ ਉੱਤੇ ਝੁਕਣਾ, ਪਰਮੇਸ਼ਰ ਦੀ ਪੂਜਾ ਕਰਨੀ, ਪਰਮਾਤਮਾ ਅੱਗੇ ਝੁਕਣਾ, ਪ੍ਰਭੂ ਅੱਗੇ ਨਮਸਕਾਰ ਕਰਨੀ, ਸਤਿਗੁਰ ਦੇ ਦਰ ਦੇ ਉੱਤੇ ਆਣ ਕੇ ਨੱਕ ਰਗੜਨਾ, ਨਮਸਕਾਰਾਂ ਕਰਨੀਆਂ, ਇਹ ਤੇ ਸਾਧ ਸੰਗਤ ਹੈ। ਐਸੇ ਐਸੇ ਰੱਬ ਦੇ ਪਿਆਰੇ ਸੰਸਾਰ ਜਗਤ ਵਿੱਚ ਹੋਏ ਆ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਜਿਨ੍ਹਾਂ ਦੇ ਚਰਨਾਂ ਤੇ ਸੰਸਾਰ ਨੇ ਨਮਸਕਾਰਾਂ ਕੀਤੀਆਂ, ਸਿੱਖਾਂ ਦੇ ਚਰਨਾਂ ਤੇ ਸੰਸਾਰ ਨੇ ਨਮਸਕਾਰਾਂ ਕੀਤੀਆਂ। ਕਦੇ ਗੌਰ ਕਰਿਓ, ਅੱਜ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੋਵੇ ਤੇ ਜਦੋਂ ਉੱਥੇ ਜਾ ਕੇ ਨਮਸਕਾਰ ਕਰਦੇ ਹਾਂ, ਰਸਨਾ ਤੋਂ ਨਿਕਲਦਾ ਨਹੀਂ ਧੰਨ ਬਾਬਾ ਦੀਪ ਸਿੰਘ, ਹੈ ਤੇ ਸਿੱਖ ਹੀ ਨਹੀਂ, ਹੈ ਤੇ ਗੁਰੂ ਕੇ ਪਿਆਰੇ ਹੀ ਹੈ ਨਾ। ਗੁਰੂ ਪਾਤਸ਼ਾਹਾਂ ਦੇ ਨਾਂ ਤੇ ਗੁਰਦੁਆਰੇ ਧਾਰਮਿਕ ਅਸਥਾਨ ਹੈ, ਗੁਰਸਿੱਖਾਂ ਦੇ ਨਾਂ ਤੇ ਗੁਰਦੁਆਰੇ, ਸ਼ਹੀਦਾਂ ਸਿੰਘਾਂ ਦੇ ਨਾਵਾਂ ਤੇ ਗੁਰਦੁਆਰੇ। ਲਾਹੌਰ ਦੀ ਧਰਤੀ ਉੱਤੇ ਜਿੱਥੇ ਬਹੁਤ ਜ਼ਿਆਦਾ ਸ਼ਹਾਦਤਾਂ ਹੋਈਆਂ, ਉਸ ਗੁਰਦੁਆਰੇ ਦਾ ਨਾਂ ਹੀ ਸਿੱਖ ਕੌਮ ਨੇ ਸ਼ਹੀਦ ਗੰਜ ਰੱਖ ਦਿੱਤਾ, ਸ਼ਹੀਦ ਗੰਜ ਅਸਥਾਨ ਦਾ ਨਾਂ ਹੀ ਰੱਖ ਦਿੱਤਾ ਹੈ। ਬਾਬੇ ਬੁੱਢੇ ਦੇ ਅਸਥਾਨ ਤੇ ਚਲੇ ਜਾਓ, ਬਾਬੇ ਦੀ ਬੀੜ ਸਾਹਿਬ, ਗੁਰਦੁਆਰੇ ਦਾ ਨਾਂ ਹੀ ਇਹ ਰੱਖ ਦਿੱਤਾ, ਬਾਬੇ ਦੀ ਬੀੜ ਸਾਹਿਬ, ਬਾਬੇ ਬੁੱਢੇ ਦੀ ਬੀੜ ਆ, ਜਿੱਥੇ ਬਾਬਾ ਬੁੱਢਾ ਕਦੇ ਗਾਈਆਂ ਮੱਝਾਂ ਚਾਰਦੇ ਸਨ, ਜਿੱਥੇ ਖੇਤੀਬਾੜੀ ਕਰਦੇ ਸਨ, ਜਿੱਥੇ ਕਦੇ ਮਾਤਾ ਗੰਗਾ ਬਾਬੇ ਬੁੱਢੇ ਵਾਸਤੇ ਭੋਜਨ ਲੰਗਰ ਤਿਆਰ ਕਰਕੇ, ਪ੍ਰਸ਼ਾਦੇ ਤਿਆਰ ਕਰਕੇ, ਆਪਣੀ ਝੋਲੀ ਅੱਡਦੀ ਲੈ ਕੇ ਜਾ ਕੇ ਛਕੋ ਤੇ ਬਖਸ਼ਿਸ਼ ਕਰੋ, ਅਰਦਾਸ ਕਰੋ, ਮੇਰੇ ਘਰ ਪੁੱਤਰ ਪੈਦਾ ਹੋਏ। ਮੈਂ ਬੇਨਤੀ ਕਰ ਰਿਹਾ, ਗੁਰੂ ਕਿੱਡਾ ਮਹਾਨ ਹੋਏਗਾ, ਪ੍ਰਭੂ ਕਿੱਡਾ ਮਹਾਨ ਹੋਏਗਾ, ਉਹ ਭਲਿਓ ਸਿੱਖ ਦੇ ਜੀਵਨ ਦਾ ਹੀ ਵਰਣਨ ਨਹੀਂ ਕੀਤਾ ਜਾ ਸਕਦਾ। ਉਹ ਜਿੰਨਾ ਕਮਾਈ ਕੀਤੀ ਆ ਉਹਨਾਂ ਦਾ ਜੀਵਨ ਕਿੱਡਾ ਮਹਾਨ ਹੈ। ਆਪਾਂ ਰੋਜ਼ ਅਰਦਾਸ ਕਰਦੇ ਜਿਹੜੀ, ਤੇ ਅਰਦਾਸ ਦੀ ਵਿਆਖਿਆ ਚੱਲ ਰਹੀ, ਮੈਂ ਤੁਹਾਡਾ ਅੱਗੇ ਅਰਦਾਸ, ਜਿਹੜਾ ਪਤਾ ਚੱਲ ਰਿਹਾ ਸੀ ਅਰਦਾਸ ਦਾ, ਉਹਦੇ ਵਿੱਚ ਕੁਝ ਦੀ ਵਿਆਖਿਆ ਆਪਾਂ ਕੱਲ ਤੱਕ ਕਰ ਚੁੱਕੇ। ਜਿਨ੍ਹਾਂ ਦਾ ਧਿਆਨ ਧਰ ਕੇ ਅਰਦਾਸ ਵਿੱਚ ਰੋਜ਼ ਆਪਾਂ ਵਾਹਿਗੁਰੂ ਬੋਲਦੇ ਹਾਂ, 6 ਵਾਰੀ ਅਰਦਾਸ ਵਿੱਚ ਆਇਆ, ਤਿੰਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਰਦਾਸ ਵਿੱਚ 6 ਵਾਰੀ ਜ਼ਿਕਰ ਆਉਂਦਾ ਇਸ ਗੱਲ ਦਾ, ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਕਹਿੰਦੇ ਆ, ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਇਹ ਕਿਹੜੀ ਕਿਹੜੀ ਤਕੜੀ ਕਮਾਈ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤੇ ਅਖੀਰ ਚ ਕਹਿੰਦੇ ਧਰਮ ਨਹੀਂ ਹਾਰਿਆ। ਇਹਦਾ ਮਤਲਬ ਧਰਮ ਨਹੀਂ ਹਾਰਿਆ, ਇਹਦਾ ਮਤਲਬ ਉਹ ਸਾਰੇ ਦੇ ਸਾਰੇ ਜਿੰਨਿਆਂ ਨੂੰ ਯਾਦ ਕਰਦੇ ਆ ਉਹ ਸਹੀ ਅਰਥਾਂ ਵਿੱਚ ਧਰਮੀ ਹੈ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ, ਜਿਨ੍ਹਾਂ ਨੇ ਧਰਮ ਕਮਾਇਆ, ਧਰਮ ਹੇਤ ਸਾਕਾ ਜਨ ਕੀਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ, ਜੈ ਸਿਰ ਦੀਜੈ ਕੰਨ ਨਾ ਕੀਜੈ। ਇਹ ਧਰਮ ਦਾ ਰਾਹ ਹੈ, ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਇਆਂ ਦਾ ਜ਼ਿਕਰ ਕੀਤਾ ਸੀ ਆਪਾਂ, ਖੋਪਰੀਆਂ ਲੁਹਾਈਆਂ, ਕਦੇ ਖਿਆਲ ਕਰਨਾ, ਪਤਾ ਨਹੀਂ ਕਿੰਨਿਆਂ ਨੇ ਸਿਰ ਲੱਥੇ ਆ, ਕਿੰਨਿਆਂ ਨੇ ਆਪਣੇ ਸਿਰਾਂ ਦਾ ਬਲੀਦਾਨ ਦਿੱਤਾ, ਕਿੰਨਿਆਂ ਨੇ ਕੇਸਾਂ ਦੇ ਬਦਲੇ ਕੁਰਬਾਨੀਆਂ ਕੀਤੀਆਂ। ਪਰ ਜੇ ਕਿਸੇ ਕੇਸਾਂ ਦੀ ਅਹਿਮੀਅਤ ਸਮਝਣੀ ਹੋਵੇ, ਜੇ ਕੇਸਾਂ ਦੀ ਮਹੱਤਤਾ ਸਮਝਣੀ ਹੋਵੇ, ਉਹ ਜਿਨ੍ਹਾਂ ਨੇ ਆਖਿਆ ਉਸ ਵੇਲੇ ਦੇ ਹਾਕਮਾਂ ਨੂੰ, ਭਲਿਓ ਮੇਰਾ ਖੋਪਰ ਤੇ ਲਾ ਸਕਦੇ ਹੋ ਤੁਸੀਂ, ਮੇਰੀ ਖੋਪੜੀ ਤੇ ਲਾ ਸਕਦੇ ਹੋ, ਪਰ ਕੇਸਾਂ ਨੂੰ ਕੈਂਚੀ ਨਹੀਂ ਲਾ ਸਕਦੇ। ਇਹ ਕੇਸਾਂ ਦੀ ਮਹਾਨਤਾ ਜੇ ਕੋਈ ਸਿੱਖੇ, ਭਾਈ ਸਾਹਿਬ ਭਾਈ ਤਾਰੂ ਸਿੰਘ ਕੋਲੋਂ, ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਲੇ ਦਾ ਰਹਿਣ ਵਾਲਾ ਸੀ ਭਾਈ ਤਾਰੂ ਸਿੰਘ।
ਜਕਰੀਆ ਖਾਂ ਸੀ ਨਵਾਬ ਲਾਹੌਰ ਦਾ, ਤੇ ਭਾਈ ਤਾਰੂ ਸਿੰਘ ਦਾ ਦੋਸ਼ ਪਤਾ ਕੀ ਸੀ? ਕੇਵਲ ਇੰਨਾ ਕਿ ਜਿੱਥੇ ਵੀ ਕਿਤੇ ਨੇੜੇ ਤੇੜੇ ਇਹਨੂੰ ਪਤਾ ਲੱਗਦਾ ਸੀ ਨਾ ਕਿ ਇੱਥੇ ਗੁਰੂ ਕੇ ਸਿੱਖ ਆਏ ਆ, ਤੇ ਇਹ ਘਰੋਂ ਲੰਗਰ ਤਿਆਰ ਕਰਕੇ, ਪ੍ਰਸ਼ਾਦਾ ਤਿਆਰ ਕਰਕੇ, ਦਾਲਾਂ ਸਬਜ਼ੀਆਂ ਬਣਾ ਕੇ, ਬੜੇ ਪਿਆਰ ਦੇ ਨਾਲ ਸਿਰ ਦੇ ਉੱਤੇ ਚੁੱਕ ਕੇ ਟੋਕਰਾ ਪ੍ਰਸ਼ਾਦਿਆਂ ਵਾਲਾ ਸਾਧ ਸੰਗਤ ਉਹਨਾਂ ਦੇ ਪਾਸ ਲੈ ਕੇ ਜਾਇਆ ਕਰਦਾ ਸੀ। ਤੇ ਮੌਕੇ ਦੇ ਹਾਕਮ ਕਹਿੰਦੇ ਸਨ, ਜਿਹੜੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਆ ਤੂੰ ਉਹਨਾਂ ਦੀ ਸੇਵਾ ਕਰਦਾ? ਤੇ ਭਾਈ ਤਾਰੂ ਸਿੰਘ ਨੇ ਆਖਿਆ ਸੀ, ਇਹ ਸੇਵਾ ਮੇਰੀ ਜ਼ਿੰਦਗੀ ਦਾ ਆਸਰਾ ਬਣ ਚੁੱਕੀ ਆ, ਵੰਡ ਛਕਣ ਤੇ ਉਹਨਾਂ ਭੁੱਖੇ ਗੁਰੂ ਕੇ ਸਿੱਖਾਂ ਨੂੰ ਲੰਗਰ ਪ੍ਰਸ਼ਾਦ ਛਕਾਉਣਾ, ਕਿਉਂਕਿ ਮੇਰੇ ਘਰ ਦਾ ਜਿੰਨਾ ਅੰਨ ਦਾਣਾ ਆ, ਜਿੰਨੀ ਰਸਦ ਵਸਤ ਆ, ਇਹ ਕਲਗੀਆਂ ਵਾਲੇ ਦੀ ਬਖਸ਼ਿਸ਼ ਕੀਤੀ ਹੋਈ ਆ, ਤੇ ਉਹਦੇ ਖਾਲਸੇ ਦੀ ਸੇਵਾ ਕਰਦਾ, ਉਹਦੇ ਦਿੱਤੇ ਵਿੱਚੋਂ ਵੰਡ ਖਾਣਾ। ਭਾਈ ਤਾਰੂ ਸਿੰਘ ਦੀ ਉਮਰ ਉਸ ਵੇਲੇ ਕਰੀਬਨ 25 ਸਾਲਾਂ ਦੀ ਸੀ, ਜਵਾਨੀ ਦੇ ਵਿੱਚ ਨੌਜਵਾਨ ਸੀ। ਜ਼ਕਰੀਆ ਖਾਨ ਨੇ ਆਖਿਆ, ਇਹ ਜਿਹੜਾ ਪੂਲੇ ਪਿੰਡ ਦਾ ਰਹਿਣ ਵਾਲਾ ਤਾਰੂ ਸਿੰਘ ਆ, ਇਹਨੂੰ ਪਕੜ ਕੇ ਲਿਆਓ ਮੇਰੇ ਕੋਲ, ਜੇ ਤੇ ਇਸਲਾਮ ਗ੍ਰਹਿਣ ਕਰੇ, ਆਪਣਾ ਧਰਮ ਛੱਡੇ, ਤੇ ਆਖੇ ਕਿ ਮੈਂ ਆਉਣ ਵਾਲੇ ਸਮੇਂ ਚ ਇਹਨਾਂ ਸਿੱਖਾਂ ਨੂੰ ਲੰਗਰ ਪ੍ਰਸ਼ਾਦ ਨਹੀਂ ਛਕਾਵਾਂਗਾ, ਤਾਂ ਇਹਨੂੰ ਮਾਫ਼ ਕਰ ਦਿੰਦੇ ਆ, ਪਕੜ ਕੇ ਲਿਆਓ। ਭਾਈ ਤਾਰੂ ਸਿੰਘ ਨੂੰ ਜਦੋਂ ਘਰੋਂ ਫੜਿਆ ਨਾ ਤੇ ਲੈ ਕੇ ਜਾਣ ਲੱਗੇ, ਘਰ ਦੇ ਵਿੱਚ ਦੋ ਮੈਂਬਰ ਹੋਰ ਨੇ। ਭਾਈ ਤਾਰੂ ਸਿੰਘ ਦੇ ਪਿਤਾ ਦਾ ਸਾਇਆ ਉਸ ਵੇਲੇ ਸਿਰ ਤੇ ਨਹੀਂ ਸੀ, ਧਿਆਨ ਰੱਖਣਾ, ਆਪ ਹੀ ਕਿਰਤ ਕਰਦਾ ਸੀ, ਸਿੱਖਾਂ ਦੀ ਸੇਵਾ ਵੀ ਕਰਨੀ। ਘਰ ਦੇ ਵਿੱਚ ਇੱਕ ਭਾਈ ਤਾਰੂ ਸਿੰਘ ਦੀ ਮਾਂ ਹੈ ਤੇ ਇੱਕ ਭਾਈ ਤਾਰੂ ਸਿੰਘ ਦੀ ਭੈਣ ਹੈ, ਤੇ ਭੈਣ ਦੀ ਸ਼ਾਦੀ ਅਜੇ ਕਰਨੀ, ਭੈਣ ਦਾ ਵਿਆਹ ਅਜੇ ਕਰਨਾ ਸੀ। ਜਦੋਂ ਸਿਪਾਹੀਆਂ ਨੇ ਆਣ ਕੇ ਭਾਈ ਤਾਰੂ ਸਿੰਘ ਨੂੰ ਪਕੜਿਆ, ਕਹਿੰਦੇ ਤੈਨੂੰ ਲਾਹੌਰ ਲੈ ਕੇ ਜਾਣਾ, ਤੂੰ ਇਸ ਤਰ੍ਹਾਂ ਸੇਵਾ ਕਰਦਾ ਉਹਨਾਂ ਸਿੱਖਾਂ ਦੀ ਜਿਹੜੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਆ, ਤੂੰ ਵੀ ਸਿੱਖਿਆ, ਪਰ ਤੇਰਾ ਅਜੇ ਤੱਕ ਬਚਾਅ ਹੁੰਦਾ ਰਿਹਾ, ਲੋਕ ਛਿਪ ਕੇ ਰਹਿੰਦਾ ਰਿਹਾ, ਅੱਜ ਪਕੜਿਆ ਗਿਆ, ਤੈਨੂੰ ਜ਼ਕਰੀਆ ਖਾਨ ਦੀ ਸਭਾ ਚ ਪੇਸ਼ ਕਰਨਾ ਕਚਹਿਰੀ ਚ ਲਾਹੌਰ। ਤੇ ਕਰੀਬਨ ਕਰੀਬਨ ਸਿੱਖਾਂ ਨੂੰ ਇਹ ਪਤਾ ਹੁੰਦਾ ਸੀ ਕਿ ਜੇ ਹੁਣ ਮੈਂ ਪਕੜਿਆ ਗਿਆ ਤੇ ਮੈਂ ਸਰੀਰ ਕਰਕੇ ਵਾਪਸ ਨਹੀਂ ਆਉਣਾ, ਤੇ ਜੇ ਮੈਂ ਆਉਣਾ ਚਾਹੁੰਦਾ ਹਾਂ ਜਿੰਦਾ ਵਾਪਸ, ਫਿਰ ਮੈਨੂੰ ਸਿੱਖੀ ਛੱਡਣੀ ਪਏਗੀ। ਤੇ ਜਿਸ ਦੇ ਮਨ ਚ ਇਹ ਆ ਵੀ ਮੈਂ ਸਿੱਖੀ ਨਹੀਂ ਛੱਡਣੀ, ਧਰਮ ਪਾਲਣਾ ਆ, ਸ਼ਹਾਦਤ ਦਾ ਜਾਮ ਪੀਣਾ ਆ, ਉਹਨੂੰ ਪਤਾ ਸੀ ਘਰੋਂ ਚੱਲਣ ਵੇਲੇ ਸਰੀਰ ਕਰਕੇ ਨਹੀਂ ਆਉਣਾ। ਜਦੋਂ ਪਕੜ ਕੇ ਲੈ ਕੇ ਜਾਣ ਲੱਗੇ ਨਾ, ਤੇ ਭਾਈ ਤਾਰੂ ਸਿੰਘ ਨੇ ਨਾ ਦੋਵੇਂ ਖੜੀਆਂ ਮਾਵਾਂ ਧੀਆਂ ਸਾਹਮਣੇ, ਉਹ ਭਾਈ ਤਾਰੂ ਸਿੰਘ ਦੀ ਮਾਂ ਤੇ ਉਹਦੀ ਭੈਣ, ਭਾਈ ਤਾਰੂ ਸਿੰਘ ਜੀ ਦੀ। ਭਾਈ ਤਾਰੂ ਸਿੰਘ ਨੇ ਬੜੇ ਪਿਆਰ ਨਾਲ ਆਪਣੀ ਮਾਤਾ ਵਾਲੇ ਪਾਸੇ ਛੋਟੀ ਭੈਣ ਵੱਲ ਤੱਕਿਆ, ਤੇ ਮਨ ਚ ਇਹ ਸੀ ਵੀ ਮੈਂ ਹੀ ਕਿਰਤ ਕਰਨ ਵਾਲਾ ਸਾਂ ਘਰ ਚ, ਮੈਂ ਹੀ ਕਮਾਈ ਕਰਨ ਵਾਲਾ ਸਾਂ ਘਰ ਚ, ਤੇ ਮੈਂ ਵੀ ਹੁਣ ਸ਼ਹਾਦਤ ਦਾ ਜਾਮ ਪੀਣਾ। ਜਦੋਂ ਗੌਰ ਦੇ ਨਾਲ ਮਾਂ ਵੱਲ ਤੇ ਭੈਣ ਵੱਲ ਵੇਖਿਆ ਨਾ, ਭਲਾ ਇਹਨਾਂ ਦੇ ਦਿਲ ਦੇ ਉੱਤੇ ਕੀ ਅਸਰ ਆ ਇਸ ਗੱਲ ਦਾ? ਭਾਈ ਤਾਰੂ ਸਿੰਘ ਇਹ ਜਾਣਨਾ ਚਾਹੁੰਦਾ ਕਿ ਇਹਨਾਂ ਦੇ ਉੱਤੇ ਕੀ ਅਸਰ ਆ ਭਲਾ। ਤੇ ਜਦੋਂ ਭਾਈ ਤਾਰੂ ਸਿੰਘ ਨੇ ਬੜੇ ਗੌਰ ਨਾਲ ਵੇਖਿਆ ਨਾ, ਤੱਕਿਆ, ਉਹਨਾਂ ਸਿਪਾਹੀਆਂ ਨੇ ਫੜਿਆ, ਪਕੜਿਆ ਬਾਹੋਂ, ਤੇ ਭਾਈ ਤਾਰੂ ਸਿੰਘ ਦੀ ਮਾਂ ਤੇ ਉਹ ਬੱਚੀ ਦੋਵੇਂ ਅੱਗੇ ਹੋਈਆਂ। ਭਾਈ ਤਾਰੂ ਸਿੰਘ ਨੂੰ ਗੱਲ ਨਾ ਲਾਇਆ ਮਾਂ ਨੇ, ਭੈਣ ਵੀ ਨਾਲ ਆ, ਦੋਵਾਂ ਮਾਵਾਂ ਧੀਆਂ ਨੇ ਆਖਿਆ। ਮਾਂ ਕਹਿੰਦੀ, ਤਾਰੂ ਸਿੰਘ ਇਹ ਕਲਗੀਆਂ ਵਾਲੇ ਦੀ ਸਿੱਖੀ ਆ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖੀ ਆ, ਕਲਗੀਆਂ ਵਾਲੇ ਦੀ ਸਿੱਖੀ ਨੂੰ ਤੇ ਦਾਗ ਲੱਗਣਾ ਹੀ ਆ ਜੇ ਤੂੰ ਸਿੱਖੀ ਛੱਡ ਦਿੱਤੀ, ਧਰਮ ਛੱਡਤਾ। ਉਹ ਕਹਿੰਦੀ, ਭੁੱਲਿਆ, ਮੈਂ ਤੈਨੂੰ ਦੁੱਧ ਮਲਾਈਆਂ ਨਾਲ ਪਾਲਿਆ ਤੇ ਆਪਣੀ ਗੋਦੀ ਚ ਬਿਠਾ ਬਿਠਾ ਕੇ ਮੈਂ ਤੈਨੂੰ ਗੁਰੂ ਨਾਨਕ ਦੀਆਂ ਕਥਾ ਕਹਾਣੀਆਂ ਤੇ ਉਹਨਾਂ ਸ਼ਹੀਦਾਂ ਦੀਆਂ ਕਥਾ ਕਹਾਣੀਆਂ ਜਿਨ੍ਹਾਂ ਸੀਸ ਬਲੀਦਾਨ ਦਿੱਤੇ ਆਰਿਆਂ ਨਾਲ ਚਰਾਏ ਗਏ ਆ, ਜਿਹੜੇ ਛੋਟੇ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਚਿਣ ਕੇ ਆਪਾ ਵਾਰਦੇ ਰਹੇ ਆ, ਮੈਂ ਤੈਨੂੰ ਉਹਨਾਂ ਦੀਆਂ ਕਥਾ ਕਹਾਣੀਆਂ ਸੁਣਾ ਸੁਣਾ ਕੇ ਪਾਲਿਆ, ਤੇਰੇ ਤੋਂ ਸਿੱਖੀ ਕਲੰਕਿਤ ਨਾ ਹੋਵੇ ਕਿਤੇ, ਤੇ ਨਾਲ ਮੇਰੀ ਕੁੱਖ ਨੂੰ ਤੇ ਮੇਰੇ ਪੀਤੇ ਦੁੱਧ ਨੂੰ ਕਲੰਕਿਤ ਨਾ ਕਰਦੀ ਕਿਤੇ, ਕਲਗੀਆਂ ਵਾਲੇ ਦੀ ਸਿੱਖੀ ਛੱਡ ਕੇ। ਤੈਨੂੰ ਕਿੰਨਾ ਵੀ ਤਸੀਹਾ ਝੱਲਣਾ ਪਵੇ, ਦੁੱਖ ਝੱਲਣਾ ਪਵੇ, ਪਰ ਕਲਗੀਆਂ ਵਾਲੇ ਦੀ ਸਿੱਖੀ ਨਹੀਂ ਛੱਡਣੀ।